संत जी महाराज नूं सर्प ने कटना, डाक्टरां ने जख्म खराब कर देना, बाले वाला जाना, अकाल कालज की हालत सुधारन लई दो वारी संत तेजा सिंह नूं पंथ ते लीडरां पास भेजना, योग वशिष्ठ की कथा करनी, भगती मार्ग के गोज नुक्ते समझाने। बरौली संत तेजा सिंह दे सजे हथ ते लाहौर शोर पौड़ा हो गया। भाई प्रेम सिंह ते भाई करम सिंह ने संत जी महाराज के सामने कहा कि जेकर इस फोड़े का इलाज ना किया गया तो बांह कटनी पवेगी। संत तेजा सिंह ने शरीर का मुंह करके महापुरखों का इशारा ना समझा। आपने कहा, भाई ये तो कंवार गंदल बनन नाल ही ठीक हो जाना है, सानू इत्थों कढ लवो। पर आप लाहौर आग्या दूजी वारी मंग के जे उन्होंने दिती चले गए। 10 दिन इलाज लाहौर करा के वापस बालेवाल आए, जिते महाराज जी ने आवन वास्ते कहा होया सी। पर आप नूं पता लगा कि संत जी दिल्ली हन ते उन्हां नूं सर्प ने कट्टिया है। आप नूं बड़ी उदासी होई, मन नूं झाड़ पाई, तू इशारा ना समझा ते शरीर दे मुंह करके चला गया। जदों आप दिल्ली संत महाराज जी पास पुज के नमस्कार कीती तां संत जी ने बड़े प्रेम और दर्द नाल पुछया, भाई तेजा सिंह हथ चंगा हो गया है? संत महाराज जी ने रात नूं सारी गल आप दसी कि बंगले साहब शाम दे दीवान विच दरियां बिछियां होईयां सन, जिस थड़े ते महाराज जी का प्रकाश सी उस विच कुछ त्रेड़ा सन। अरदासे मगरों जदों असी बैठे तां सानू कुछ कंडा जिहा चुभिया भासिया, असी हथ नाल टोया पर ना कोई कंडा सी ना कोई पत्थर। मोटर चढ़ जदों आसन ते आए सिर विच चक्कर आउण लग पए, प्रसाद छकण नूं दिल ना कीता, रात पेशाब करन लग्गिया, पैर नंगे सन, इक छाड़ा जिहा फिसिया ते सारा पब गिला हो गया। असीं भाई करम सिंह नूं आवाज़ दित्ती, उसने सारा कुछ वेख सुन के कहा, महाराज जी आप इहनूं सर्प छो गया है। सरदार बहादुर धर्म सिंह दा इक सेवादार सप्प दा इलाज करदा सी, उसनूं बुलाया। उसने सानू रीठियां दे छिलड़ कट के छकाए ते होर उपाव भी कीता, शरीर नू सुख आ गया। दिन चढ़े सब दे जोर देन पर डाक्टर पासो इलाज शुरू होया। एक गोरा सिविल सर्जन भी उसके नाल सी, वह देख देख के कहन लगे, सप सुप कोई नहीं कटिया, इत्थे दिल्ली विच एक कीड़ा हुंदा है, वह लड़िया है। उन्होंने छाले ते प्लस्तर लाया, एक थान लाउण ते छाला दूजी थान हो जाए, उसनों कट के लाउण ते छाला तीजे थान हो गया। संगत दे विच संगत एक मांदरी नूं लियाई, उसने मण के ला ला के प्रीख्या कीती ते कह दिता कि आप नूं संघचूर सर्प लड़ गया है। उसने इलाज शुरू किया, सानू काफ़ी आराम आ रहा सी। 5 दिन मगरों उसने कहा, प्लस्तरां नाल पैर विच काफ़ी जख्म हो गया है, उत्थे जहर है, वह कल मैं थोड़ा जिहा चीरा दे के कढ देंगा। फिर पछमी विद्या दे धारनी खेड़े पै गए, यह की चीरा देवेगा? डाक्टर मित्रा नूं बुला लियाए। डॉक्टर मित्रा नूं बुला लियाए, जिस नाल एक होर डॉक्टर भी सी। इन्हां कहा, चीरा लंबा देना पवेगा, आप दवाई सुंघ लवो। ओह असाने सुंघण तो इनकार कर दिता, पर अपना पैर अग्गे कर दिता ते कहा कि असी पूरे सुखी हाँ, 1.5 घंटा वह चीर फाड़ करते रहे, आप गुरु चरणा विच बिरती टिकाई लेटे रहे। 1.5 घंटा वह चीर फाड़ करते रहे, आप गुरु चरणा विच बिरती टिकाई लेटे रहे। पट्टी बन के चले गए। संत जी, भाई तेजा सिंह सानू इत्थों कढो। सो आप उन्होंने सवारी का प्रबंध करके स्टेशन ते लियाए, अगों लुधियाने गड्डी तो उतर के मोटर विच बालेवाल लै आए। दोनों वक्त दीवान सजदे गुरसागर साहब तो कुछ प्रेमी आए ते अस्थान की दर्दनाक हालत दसी। इन्हां दी विथिया सुन के आपने फरमाया, भाई इस वेले मस्तुआणा बुचड़खाना बन गया है। आपने संत तेजा सिंह नूं अमृतसर मास्टर तारा सिंह पास ते लाहौर सरदार सरदूल सिंह कमिश्नर पास भेजा सी, उह अस्थान श्रोमणी कमेटी संभाल लवे। संत तेजा सिंह नूं मास्टर तारा सिंह ने तां टाल छड्या, क्योंकि इस स्थान ते आमदन तां ज़्यादा है नहीं सी, खर्च करना पैना सी, पर कमिश्नर ने मस्तुआणे आउणा मन लिया। संत तेजा सिंह गुजरांवाले भी हो आए ते बहुत सारियां धार्मिक पुस्तकां ते योग वशिष्ठ दी पोथी लियाए। बालेवाल पुज्जण पर संत जी महाराज ने पुछया, संत तेजा सिंह इह पंड किस चीज़ दी पुट्टी चुकी हुई है? महाराज जी इह धार्मिक पुस्तकां लियाया हाँ। संत जी, भाई तां तुसां इक ਵੱਡਾ ਖਜ਼ਾਨਾ ਲੈ ਆਉਂਦਾ ਹੈ, ਇੱਥੇ ਹੀ ਆਪ ਦੇ ਚਰਨਾਂ ਵਿੱਚ ਭਾਈ ਗੁਰਬਖਸ਼ ਸਿੰਘ ਆਇਆ, ਜਿਸ ਨੇ ਸੂਟ ਬੂਟ ਲਾਹ ਦਿੱਤੇ ਅਤੇ ਸਧਾਰਨ ਕੱਪੜੇ ਪਾ ਕੇ ਹੱਥ ਵਿੱਚ ਸਿਮਰਨਾ ਲਿਆ ਹੋਇਆ ਸੀ। ਮੱਥਾ ਟੇਕਿਆ ਤਾਂ ਉਸਨੂੰ ਫਰਮਾਇਆ, ਭਾਈ ਇਹੋ ਰਸਤਾ ਰੱਖਣਾ ਹੈ ਤੇਜਾ ਸਿੰਘ ਵਾਲਾ, ਜੇ ਇਹ ਚਾਹੁਣ ਤਾਂ 1000 ਰੁਪਏ ਮਹੀਨਾ ਲੈ ਸਕਦੇ ਹਨ। ਉਸਨੇ ਹੱਥ ਉੜ ਕੇ ਕਿਹਾ, ਸਤਿ ਬਚਨ, ਆਪ ਜੀ ਦੀ ਮਿਹਰ ਚਾਹੀਦੀ ਹੈ। ਇਹ ਚੰਗੀ ਬੰਦਗੀ ਕਰਦੇ ਸ੍ਰੀ ਹਜ਼ੂਰ ਸਾਹਿਬ ਬਹੁਤ ਚਿਰ ਰਹੇ ਅਤੇ ਫਿਰ ਕਲਕੱਤੇ ਆ ਕੇ ਸਰੀਰ ਛੱਡਿਆ ਸੀ। ਜਵਾਨੀ ਸੰਤ ਗੁਰਬਖਸ਼ ਸਿੰਘ ਜੀ। ਇੱਥੇ ਆਪਣੇ ਯੋਗ ਵਿਸ਼ਿਸ਼ਟ ਦੀ ਕਥਾ ਸ਼ੁਰੂ ਕੀਤੀ। ਕਈ ਵਾਰੀ ਇਤਿਹਾਸ ਵਿਹਾਰਕ ਅਤੇ ਮੁਲਕੀ ਨੁਕਤਿਆਂ ਦੀ ਗੱਲ ਕਰਦੇ, ਇੱਥੇ ਵੀ ਇੱਕ ਹੋਰ ਸਰਪ ਦੇ ਇਲਾਜ ਦੀ ਮਾਹਰ ਨੂੰ ਲਿਆਂਦਾ ਗਿਆ। ਉਸਨੇ ਵੀ ਮਣਕੇ ਵਾਰੀ ਵਾਰੀ ਜ਼ਖਮ ਨੇੜੇ ਲਿਆਂਦੇ ਅਤੇ ਇੱਕ ਮਣਕਾ ਭੁੜਕ ਕੇ ਜ਼ਖਮ ਨੂੰ ਚਿੰਬੜ ਗਿਆ, ਫੁੱਲ ਜਾਂ ਪਰ ਉਤਰਿਆ ਅਤੇ ਮਾਂਦਰੀ ਨੇ ਹੱਥਾਂ ਨਾਲ ਨਪੀੜਿਆ। ਧਰਤੀ 'ਤੇ 5-6 ਟੋਪੇ ਪੀਲੇ ਪੀਲੇ ਗੱਡੇ। ਇਸਨੇ ਕਿਹਾ, ਮਹਾਰਾਜ ਜੀ ਆਪ ਨੂੰ ਸੰਘ ਚੂਰ ਸੱਪ ਲੜਿਆ ਹੈ। ਇਹੀ ਦਿੱਲੀ ਦੇ ਮਾਂਦਰੀ ਨੇ ਦੱਸਿਆ ਸੀ। ਉਸਨੇ ਆਪਣੀ ਕੱਖਾਂ ਦੀ ਕੁੱਲੀ ਵਿੱਚ ਬੇਨਤੀ ਕਰਕੇ ਸੰਤ ਜੀ ਮਹਾਰਾਜ ਦੇ ਚਰਨ ਪਵਾਏ। ਜਦੋਂ ਆਪ ਰਾਤ ਭਰ ਉਸ ਦੇ ਨਗਰ ਵੱਲ ਜਾ ਰਹੇ ਸਨ ਤਾਂ ਆਪ ਸੰਤ ਤੇਜਾ ਸਿੰਘ ਨੂੰ ਹੱਸ ਕੇ ਕਹਿਣ ਲੱਗੇ, ਭਾਈ ਅਰਜਨ ਦਾ ਰਥਵਾਹੀ ਕ੍ਰਿਸ਼ਨ ਸੀ, ਸਾਡਾ ਰਥਵਾਹੀ ਵਾਹਿਗੁਰੂ ਆਪ ਕਿਰਪਾ ਕਰ ਰਿਹਾ ਹੈ। ਇਸਨੇ ਇਲਾਜ ਸ਼ੁਰੂ ਕੀਤਾ। ਨਗਰ ਨੇ ਸੰਤ ਜੀ ਮਹਾਰਾਜ ਦਾ ਹੁਕਮ ਮੰਨ ਕੇ ਇਸਦੀ ਕੁਟੀਆ ਪੱਕੀ ਪਵਾ ਦਿੱਤੀ। ਇਸਦੇ ਇਲਾਜ ਨਾਲ ਬਹੁਤ ਫਾਇਦਾ ਹੋ ਰਿਹਾ ਸੀ। ਸੰਤ ਮਹਾਰਾਜ ਨੇ ਦੂਜੀ ਵਾਰੀ ਸੰਤ ਤੇਜਾ ਸਿੰਘ ਨੂੰ ਫਿਰ ਅੰਮ੍ਰਿਤਸਰ ਭੇਜਿਆ ਕਿ ਪੰਥ ਸੰਭਾਲੇ ਏਡੇ ਭਾਰੇ ਅਸਥਾਨ ਨੂੰ। ਕਵੀਸ਼ਰ ਜੀ ਆਏ ਸਨ ਅਤੇ ਕਹਿ ਗਏ ਸਨ ਕਿ ਸ਼੍ਰੋਮਣੀ ਕਮੇਟੀ ਹੀ ਸੰਭਾਲ ਸਕਦੀ ਹੈ, ਫਿਰ ਯਤਨ ਕੀਤਾ ਜਾਵੇ। ਮੈਂ ਜ਼ਰੂਰ ਇਸ ਦੇ ਹੱਕ ਵਿੱਚ ਹਾਂ। ਸੰਤ ਤੇਜਾ ਸਿੰਘ ਦੇ ਚਲੇ ਜਾਣ ਪਿੱਛੋਂ ਭਾਈ ਕਰਮ ਸਿੰਘ ਨੇ ਮਾਂਦਰੀ ਨੂੰ ਗੁੱਸੇ ਹੋ ਕੇ ਹਟਾ ਦਿੱਤਾ। ਇਲਾਜ ਨਾਲ ਬਹੁਤ ਫਾਇਦਾ ਹੋ ਰਿਹਾ ਸੀ। ਫਿਰ ਪੈਰ ਉਸੇ ਤਰ੍ਹਾਂ ਹੀ ਸੁੱਜ ਗਿਆ। ਆਪ ਕਥਾ ਸਮੇਂ ਕਈ ਗੂੜੇ ਨੁਕਤੇ ਪੂਰਨ ਅਤੇ ਬੜੀ ਸਧਾਰਨ ਯੋਗਤ ਨਾਲ ਸਮਝਾਉਂਦੇ। ਇੱਕ ਦਿਨ ਆਪ ਨੇ ਪੁੱਛਿਆ, ਭਾਈ ਤੇਜਾ ਸਿੰਘ, ਦੁਨੀਆਂ ਵਿੱਚ ਅਸਲੀ ਪਾਤਸ਼ਾਹ ਕੌਣ ਹੈ? ਆਪ ਨੇ ਆਖਿਆ, ਫਕੀਰ। ਸੰਤ ਜੀ ਮਹਾਰਾਜ ਹੱਸ ਕੇ ਬੋਲੇ, ਭਾਈ ਪਰਮਾਰਥ ਦੀ ਗੱਲ ਨਹੀਂ ਪੁੱਛੀ, ਵਿਹਾਰ ਦੀ ਗੱਲ ਪੁੱਛੀ ਹੈ। ਸੱਚ ਕੇ ਸੋਚ ਕੇ ਦੱਸੋ। ਆਪ ਨੇ ਬਹੁਤ ਤੇਰੀ ਦਲੀਲ ਦੌੜਾਈ ਪਰ ਕੋਈ ਗੱਲ ਨਾ ਫੁਰੀ। ਆਖਿਰ ਬੇਨਤੀ ਕਰਨੀ ਪਈ ਸੱਚੇ ਪਾਤਸ਼ਾਹ ਹਜੂ। ਸੰਤ ਜੀ ਮਹਾਰਾਜ ਨੇ ਫਰਮਾਇਆ, ਭਾਈ ਤੇਜਾ ਸਿੰਘ, ਅਸਲੀ ਪਾਤਸ਼ਾਹ ਜ਼ਿੰਮੀਦਾਰ ਹੈ, ਇਸਦੇ ਅੱਗੇ ਸਾਰੇ ਹੱਥ ਕਰਦੇ ਹਨ। ਅਸਲੀ ਪਾਤਸ਼ਾਹ ਜ਼ਿੰਮੀਦਾਰ ਹੈ, ਇਸਦੇ ਅੱਗੇ ਸਾਰੇ ਹੱਥ ਕਰਦੇ ਹਨ, ਇਹ ਕਿਸੇ ਅੱਗੇ ਹੱਥ ਨਹੀਂ ਕਰਦਾ। ਫਕੀਰ, ਪਾਤਸ਼ਾਹ, ਮੰਗਤਾ ਅਤੇ ਅਨੇਕ ਸਵਾਲੀ ਇਸਦੇ ਦਰ 'ਤੇ ਆਉਂਦੇ ਹਨ। ਜੇ ਜ਼ਿੰਮੀਦਾਰ ਆਪਸ ਵਿੱਚ ਇਤਫਾਕ ਕਰ ਲੈਣ ਤਾਂ ਇਹ ਸਭ ਨੂੰ ਆਪਣੇ ਅਧੀਨ ਕਰ ਸਕਦੇ ਹਨ। ਇੱਕ ਦਾਣਾ ਕਿਸੇ ਨੂੰ ਨਾ ਦੇਣ, ਪਰ ਇਹਨਾਂ ਗਿਆਨ ਵਿਹੂਣੀਆਂ ਦੀ ਇਹ ਹਾਲਤ ਹੈ, ਜਦ ਨਿੱਕੀ ਉਮਰੇ ਅਸੀਂ ਭੇਡਾਂ ਚਾਰਦੇ ਤਾਂ ਭੇਡ ਨੂੰ ਜ਼ਮੀਨ 'ਤੇ ਲੰਮਾ ਪਾ ਉਹਦੇ ਕੰਨ 'ਤੇ ਛਿੱਤਰ ਰੱਖ ਦਿੰਦੇ, ਆਖਦੇ ਤੈਨੂੰ ਛਿੱਤਰ ਦੀ ਸਹੁੰ, ਤੂੰ ਉੱਠਣਾ ਨਹੀਂ, ਉਹ ਭੇਡ ਉੱਥੇ ਹੀ ਲੰਮੀ ਪਈ ਰਹਿੰਦੀ। ਚੋਰੀ, ਯਾਰੀ, ਸ਼ਰਾਬ ਅਤੇ ਖੂਨ ਖਰਾਬੇ ਕਰਕੇ ਆਪਣੀ ਸਾਰੀ ਕਮਾਈ ਗਵਾ ਦਿੰਦਾ ਹੈ। ਜਦ ਕਚਹਿਰੀ ਵਿੱਚ ਕੋਈ ਮੁਕੱਦਮਾ ਬਣਦਾ ਹੈ ਤਾਂ ਬੋਝੇ ਵਿੱਚ ਸੈਂਕੜੇ ਰੁਪਏ ਪਾ ਅਫਸਰ ਦੇ ਘਰ ਜਾਂਦਾ ਹੈ, ਅੱਗੋਂ ਉਹ ਗਾਲਾਂ ਕੱਢਦਾ ਹੈ ਅਤੇ ਆਖਦਾ ਹੈ ਚਲੇ ਜਾਓ। ਉਹ ਢੀਠ ਹੋ ਕੇ ਹੱਥ ਜੋੜਦਾ ਹੈ ਅਤੇ ਆਖਦਾ ਹੈ, ਨਹੀਂ ਹਜ਼ੂਰ, ਇਹ ਤਾਂ ਆਪ ਦੇ ਬਾਲ ਬੱਚੇ ਦੀ ਮਠਿਆਈ ਵਾਸਤੇ ਹਾਜ਼ਰ ਕਰਦਾ ਹਾਂ। ਦੂਜੇ ਪਾਸੇ ਸੰਤ ਜੀ ਮਹਾਰਾਜ ਨੇ ਇੱਕ ਸੰਤੋਖੀ ਜ਼ਿਮੀਂਦਾਰ ਦੀ ਸਾਖੀ ਸੁਣਾਈ। ਇਹ ਪ੍ਰੇਮੀ ਭੇਡਾਂ ਝਾੜਦਾ, ਇਹਦੇ ਕੱਪੜੇ ਲੀਰਾਂ ਲੱਥੇ ਹੁੰਦੇ, ਜਿਹੜਾ ਉਹਨੂੰ ਮਿਲਦਾ ਹੈ ਉਸਨੂੰ ਆਖਦਾ ਹੈ ਮੈਂ ਪਾਤਸ਼ਾਹ ਹਾਂ। ਇੱਕ ਪ੍ਰੇਮੀ ਨੇ ਆਖਿਆ ਕਿ ਭਾਈ ਤੂੰ ਤਾਂ ਫਕੀਰ ਹੈ, ਪਾਤਸ਼ਾਹ ਕਿਸ ਤਰ੍ਹਾਂ? ਤੇਰੇ ਤਨ 'ਤੇ ਤਾਂ ਲੀਰਾਂ ਵਗ ਰਹੀਆਂ ਹਨ। ਨਿਡਰ ਅਤੇ ਖਿੜੇ ਮੱਥੇ ਇਸ ਜ਼ਿੰਮੀਦਾਰ ਨੇ ਜਵਾਬ ਦਿੱਤਾ, ਚੋਰੀ ਯਾਰੀ ਮੈਂ ਨਹੀਂ ਕਰਦਾ, ਅੱਗੇ ਕਿਸੇ ਅੱਗੇ ਹੱਥ ਨਹੀਂ ਅੜਦਾ, ਮੇਰੇ ਜਿਹਾ ਪਾਤਸ਼ਾਹ ਕੌਣ ਹੈ? ਇੱਕ ਦਿਨ ਆਪਣੇ ਮਨ ਦੇ ਪਰਥਾਏ ਪ੍ਰਚਾਰ ਹੁੰਦਿਆਂ ਫਰਮਾਇਆ, ਭਾਈ ਇਸਦਾ ਜਿੱਤਣਾ ਬੜਾ ਔਖਾ ਹੈ, ਕਈ ਵਾਰੀ ਇਹ ਮਰਿਆ ਹੋਇਆ ਭਾਸਦਾ ਹੈ ਪਰ ਫਿਰ ਜਾਗ ਪੈਂਦਾ ਹੈ। ਜਦ ਤੱਕ ਬਿਰਹੋਂ ਦੀ ਪੱਠੀ ਵਿੱਚ ਇਹ ਮਨ ਰੂਪੀ ਦਾਣਾ ਰੁਪਾ ਨਾ ਭੁੱਜ ਜਾਵੇ, ਇਸਦਾ ਕੱਚਾ ਅੰਕੁਰ ਫਿਰ ਜੰਮ ਪੈਂਦਾ ਹੈ। ਭੁੱਜੇ ਅਤੇ ਕੱਚੇ ਦਾਣੇ ਦੀ ਸ਼ਕਲ ਵਿੱਚ ਕੋਈ ਫਰਕ ਨਹੀਂ, ਪਰ ਭੁੱਜਿਆ ਹੋਇਆ ਦਾਣਾ ਉੱਗਦਾ ਨਹੀਂ ਅਤੇ ਕੱਚੇ ਅੰਕੁਰ ਵਾਲਾ ਦਾਣਾ ਫੁੱਟ ਪੈਂਦਾ ਹੈ। ਕਿਸੇ ਸ਼ੇਖ ਚੱਲੀ ਵਾਲੀ ਗੱਲ ਹੋ ਜਾਂਦੀ ਹੈ। ਉਸਦੀ ਸਾਖੀ ਸੁਣਾਈ, ਉਹ ਟਾਹਣੀ ਕੱਟ ਰਿਹਾ ਸੀ ਅਤੇ ਆਪ ਬੈਠਾ ਸੀ ਉਸਦੇ ਥੱਲੇ ਵਾਲੇ ਪਾਸੇ। ਕੋਈ ਲੰਘਦਾ ਕਹਿ ਗਿਆ, ਤੂੰ ਡਿੱਗ ਪੈਣਾ ਹੈ। ਟਾਹਣੀ ਕੱਟੀ ਗਈ ਤੇ ਉਹ ਨਾਲ ਹੀ ਆ ਡਿੱਗਾ। ਸੱਟ ਨਾ ਲੱਗੀ, ਦੌੜ ਕੇ ਰਾਹੀ ਦੇ ਖਹਿੜੇ ਜਾ ਪਿਆ। ਤੂੰ ਰੱਬ ਹੈ, ਦੱਸ ਮੈਂ ਕਦੋਂ ਮਰਾਂਗਾ। ਉਸਨੇ ਖੜਾ ਛਡਾਉਣ ਲਈ ਕਿਹਾ, ਤੂੰ ਮਰ ਗਿਆ ਹੈ, ਉਹ ਸਾਹਮਣੇ ਕਮਰੇ ਵਿੱਚ ਪੈ ਜਾ। ਉਹ ਪੈ ਗਿਆ। ਥੋੜ੍ਹੀ ਦੇਰ ਪਿੱਛੋਂ ਕੋਈ ਹੋਰ ਰਾਹੀ ਲੰਘਦਾ ਕਹਿ ਰਿਹਾ ਸੀ, ਕੋਈ ਮਜ਼ਦੂਰ ਮਿਲ ਜਾਂਦਾ, ਇਹ ਬੋਲ ਪਿਆ, ਮੈਂ ਮਰ ਗਿਆ ਹਾਂ, ਵਰਨਾ ਮੈਂ ਭਾਰ ਚੁੱਕ ਲੈਂਦਾ। ਉਸਨੇ ਕਬਰ ਵਿੱਚੋਂ ਕੱਢ ਕੇ ਭਾਰ ਉਸਦੇ ਸਿਰ 'ਤੇ ਰੱਖ ਦਿੱਤਾ। ਇਸੇ ਤਰ੍ਹਾਂ ਇਹ ਪੰਡ ਲਾਹ ਜਾਂਦਾ ਹੈ ਫੁਰਨਿਆਂ ਦੀ, ਪਰ ਤਾਜ਼ੇ ਮਰੇ ਹੋਏ ਸ਼ੇਖ ਚਿੱਲੀ ਵਾਂਗੂ ਫਿਰ ਚੁੱਕਣੀ ਪੈ ਜਾਂਦੀ ਹੈ। ਜਗਿਆਸੂ ਨੂੰ ਬੜਾ ਹੀ ਸੁਚੇਤ ਰਹਿਣਾ ਚਾਹੀਦਾ ਹੈ। ਦੁਨੀਆਂ ਬੜੀ ਚਤੁਰ ਹੈ, ਉੱਡਦੇ ਜਾਂਦੇ ਨੂੰ ਗੋਲੀ ਮਾਰ ਕੇ ਹੇਠਾਂ ਡਿੱਗ ਲੈਂਦੀ ਹੈ। ਇਹ ਜੀਵ ਵੀ ਕਈ ਵਾਰੀ ਇੱਲ ਵਾਂਗੂ ਉਡਾਰੀ ਉੱਚੀ ਮਾਰਦਾ ਹੈ, ਉੱਚੇ ਆਕਾਸ਼ ਵਿੱਚ ਚੜ ਜਾਂਦਾ ਹੈ, ਪਰ ਬੋਟੀ ਵੇਖ ਝੱਟ ਚੱਪਟ ਮਾਰ ਧਰਤੀ 'ਤੇ ਡਿੱਗ ਪੈਂਦਾ ਹੈ। ਆਪ ਜੀ ਨੇ ਕਥਾ ਮਗਰੋਂ ਸੰਗਤ ਨੂੰ ਠੋਕਰ ਮਾਰ ਕੇ ਪ੍ਰਸ਼ਨ ਕਰਨ ਦਾ ਹੁਕਮ ਦੇਣਾ ਅਤੇ ਆਖਣਾ, ਭਾਈ ਜੋ ਪੁੱਛਣਾ ਹੈ ਪੁੱਛ ਲਵੋ, ਸ਼ੰਕੇ ਮਿਟਾ ਲਵੋ, ਫਿਰ ਇਹ ਨਾ ਕੋਈ ਆਖੇ ਕਿਸ ਪਾਸ ਰਹੇ ਹਨ ਕੁਛ ਵੀ ਨਾ ਸਿੱਖਿਆ। ਫਿਰ ਸ਼ੰਕਾ ਮਿਟਾ ਲਵੋ, ਫਿਰ ਇਹ ਨਾ ਕੋਈ ਆਖੇ ਕਿ ਕਿਸ ਪਾਸ ਰਹੇ ਹਾਂ ਕੁਛ ਵੀ ਨਾ ਸਿੱਖਿਆ। ਇੱਕ ਦਿਨ ਸੰਤ ਤੇਜਾ ਸਿੰਘ ਨੇ ਇਕਾਂਤ ਤੇ ਭਜਨ ਕਰਨ ਲਈ ਆਗਿਆ ਮੰਗੀ ਤਾਂ ਆਪਨੇ ਫਰਮਾਇਆ, ਭਾਈ ਤੇਜਾ ਸਿੰਘ, ਸੰਗਤ ਦੇ ਬਚਨ ਕੁਬਚਨ ਸਹਾਰਨੇ ਤੇ ਨਾਲ ਨਾਲ ਮਨ ਦੀ ਪ੍ਰੀਖਿਆ ਪਾਸ ਕਰਨੀ ਹੈ। ਤੁਸਾਂ ਬੜੇ ਇਮਤਿਹਾਨ ਪਾਸ ਕੀਤੇ ਹਨ, ਪਰ ਬ੍ਰਹਮ ਵਿਦਿਆ ਦਾ ਇਮਤਿਹਾਨ ਉਸ ਦਿਨ ਪਾਸ ਹੁੰਦਾ ਹੈ ਜਦੋਂ ਪਿੱਛੋਂ ਕੋਈ ਆ ਕੇ ਇੱਕ ਨੂੰ ਲੱਤ ਮਾਰੇ ਤੇ ਉਹ ਦੇਖੇ ਤੱਕ ਨਹੀਂ ਕਿ ਕਿਸ ਨੇ ਮਾਰੀ ਹੈ। ਫਿਰ ਪੜ੍ਹਦਾ ਹਾਂ, ਭਾਈ ਤੇਜਾ ਸਿੰਘ ਨੂੰ ਕਹਿੰਦੇ ਕਿ ਤੁਸੀਂ ਬੜੇ ਇਮਤਿਹਾਨ ਪਾਸ ਕੀਤੇ ਹਨ, ਪਰ ਬ੍ਰਹਮ ਵਿਦਿਆ ਦਾ ਇਮਤਿਹਾਨ ਉਸ ਦਿਨ ਪਾਸ ਹੁੰਦਾ ਹੈ ਜਦੋਂ ਕੋਈ ਪਿੱਛੋਂ ਆ ਕੇ ਇਸ ਨੂੰ ਲੱਤ ਮਾਰੇ, ਉਹ ਦੇਖੇ ਤੱਕ ਨਹੀਂ ਕਿ ਕਿਸਨੇ ਮਾਰੀ ਹੈ, ਜਾਂ ਕੋਈ ਆ ਕੇ ਆਖੇ ਤੂੰ ਬੜਾ ਕੰਜਰ ਹੈ, ਤੇ ਉਹ ਅੱਗੋਂ ਹੱਥ ਜੋੜ ਕੇ ਕਹੇ, ਭਾਈ ਮੈਂ ਵੱਡਾ ਕੰਜਰ ਹਾਂ, ਤੁਸੀਂ ਮਿਹਰ ਕੀਤੀ ਜੋ ਦੱਸ ਦਿੱਤਾ। ਇੱਕ ਦਿਨ ਮਨ ਰੋਕਣ ਦੇ ਪ੍ਰਥਾਏ ਆਪਨੇ ਸਾਖੀ ਸੁਣਾਈ। ਅੰਮ੍ਰਿਤਸਰ ਸੁਧਾਸਰ ਸਰੋਵਰ ਦੀ ਪਰਿਕਰਮਾ ਵਿੱਚ ਇੱਕ ਸਾਧੂ ਰਹਿੰਦਾ ਸੀ, ਚੰਗਾ ਭਜਨੀਕ, ਉਸਦਾ ਮਨ ਖੀਰ ਖਾਣ ਨੂੰ ਕਰੇ। ਸਾਧੂ ਇੱਕ ਹਲਵਾਈ ਦੀ ਦੁਕਾਨ 'ਤੇ ਗਿਆ, ਕੜਾਹੀ ਵਿੱਚ ਪਏ ਦੁੱਧ ਵਿੱਚ ਚਾਵਲ ਪਾ ਦੇਣ ਦਾ ਉਸਨੂੰ ਹੁਕਮ ਕੀਤਾ। ਉਸਨੇ ਧੰਨ ਭਾਗ ਸਮਝੇ, ਖੀਰ ਤਿਆਰ ਹੋ ਜਾਣ ਪਰ ਸਾਡੇ ਆਸਣ 'ਤੇ ਭੇਜ ਦਿਓ। ਖੀਰ ਆ ਗਈ, ਦੋ ਤਿੰਨ ਸੇਰ ਖਾ ਗਏ, ਬਚੀ ਬਹੁਤ ਪਈ ਸੀ, ਹੁਣ ਪੇਟ ਵਿੱਚ ਥਾਂ ਨਹੀਂ ਸੀ, ਮਨ ਮੁੜ ਗਿਆ। ਤਦ ਆਪਣੇ ਆਪ ਨੂੰ ਚਪੇੜਾ ਮਾਰਨ, ਖਾ ਹੁਣ ਖਾਂਦਾ ਕਿਉਂ ਨਹੀਂ, ਖਾ ਖਾ ਹੁਣ ਖਾਂਦਾ ਕਿਉਂ ਨਹੀਂ, ਫੇਰ ਖੀਰ ਮੰਗੇਗਾ। ਇਸ ਤਰ੍ਹਾਂ ਸਾਧੂ ਨੇ ਆਪਣੇ ਆਪ ਨੂੰ ਚਪੇੜਾ ਮਾਰੀਆਂ। ਹਜ਼ਾਰਾਂ ਯਾਤਰੀ ਇਕੱਠੇ ਹੋ ਗਏ, ਸਾਧੂ ਇਸ ਤਰ੍ਹਾਂ ਆਪਣੇ ਆਪ ਨੂੰ ਕੁੱਟੀ ਗਿਆ। ਮਨ ਨੂੰ ਪੱਕੀ ਨਸੀਹਤ ਕੀਤੀ, ਜੇ ਮਨ ਵਿੱਚ ਫੁਰਨਾ ਨਾ ਉਠਾਵੇ, ਜੋ ਕਰਤਾਰ ਭੇਜੇ ਛਕ ਲਵੇ, ਕੁੱਟਣ ਸੋ ਜੋ ਮਨ ਕੋ ਕੁੱਟੇ। ਇਸੇ ਤਰ੍ਹਾਂ ਭਾਈ ਇਹ ਮਨ ਫਟਕਾਰੇ, ਕੁੱਟੇ ਬਗੈਰ ਕਾਬੂ ਨਹੀਂ ਆਉਂਦਾ। ਮਨ ਕਾਬੂ ਕਰਨ ਵਾਸਤੇ ਸੰਤ ਜੀ ਮਹਾਰਾਜ ਨੇ ਦੱਸਿਆ, ਅਕਬਰ ਬਾਦਸ਼ਾਹ ਦੇ ਦਰਬਾਰ ਵਿੱਚ ਇੱਕ ਵਲੀ ਰਾਮ ਦਰਬਾਰੀ ਸੀ, ਫਕੀਰ ਹੋ ਗਿਆ। ਗੁਰਮੰਤਰ ਇੱਕ ਮਲੰਗ ਪਾਸੋਂ ਲੈਣ ਗਿਆ, ਉਸ ਝਾੜ ਪਾਈ, ਕਦ ਨੂੰ ਬਾਦਸ਼ਾਹ ਅੱਗੇ ਫਿਰ ਝੁੱਕ ਝੁੱਕ ਕੇ ਸਲਾਮਾ ਕਰੇਗਾ, ਪਰ ਸਿਦਕ ਨਾਲ ਬੈਠਾ ਰਿਹਾ। ਝਾੜ ਤਿੰਨ ਵਾਰੀ ਖਾ ਲਈ, ਉਸਨੇ ਸਿਦਕੀ ਸਮਝ ਕੇ ਕਿਹਾ, ਜਾ ਜਮਨਾ ਕਿਨਾਰੇ ਜਾ ਕੇ ਭਜਨ ਕਰ, ਮੰਤਰ ਇਹੀ ਹੈ, ਜੋ ਮਨ ਕਹੇ ਉਹ ਨਾ ਕਰੀ। ਬੈਠਾ ਰਿਹਾ, ਭਜਨ ਵੱਧਦਾ ਗਿਆ, ਜਦੋਂ ਮਨ ਕਹੇ ਚੱਲ ਘਰ ਚੱਲ, ਬਾਦਸ਼ਾਹ ਪਾਸ ਮੌਜਾਂ ਸਨ, ਉੱਥੇ ਲੰਮਾ ਪੈ ਜਾਵੇ, ਤੇ ਆਖੇ ਮਨ ਤੂੰ ਜਿੱਥੇ ਜਾਣਾ ਹੈ ਜਾ, ਮੈਂ ਨਹੀਂ ਜਾਂਦਾ। ਮਨ ਜਾਤਾ ਤੇ ਜਾਨ ਦੇ ਅਸਤਰ ਰੱਖ ਸਰੀਰ, ਚਲੇ ਚੜੀ ਕਮਾਨ ਵਿਨ ਕਿਉਂ ਕਰ ਨਿਕਸੇ ਤੀਰ। ਇਸ ਦੀ ਸ਼ੋਭਾ ਵਧਦੀ ਗਈ, ਲੋਕੀ ਬਹੁਤ ਆਉਣ ਲੱਗ ਪਏ। ਇੱਕ ਦਿਨ ਬਾਦਸ਼ਾਹ ਨੇ ਇਸ ਬਾਰੇ ਪੁੱਛਿਆ ਤਾਂ ਪਤਾ ਲੱਗਾ ਕਿ ਉਹ ਫਕੀਰ ਹੋ ਗਿਆ ਸੀ, ਪਰ ਹੁਣ ਤਾਂ ਬੜੀ ਮੌਜ ਵਾਲਾ ਹੈ, ਦੁਨੀਆ ਬਹੁਤ ਵੇਖਣ ਜਾਂਦੀ ਹੈ। ਇੱਕ ਦਿਨ ਬਾਦਸ਼ਾਹ ਵੀ ਆਏ, ਹਜ਼ਾਰਾਂ ਆਦਮੀ ਨਾਲ ਸਨ। ਵੇਖ ਕੇ ਸੋਚਣ ਲੱਗਾ ਕਿ ਬਾਦਸ਼ਾਹ ਦਾ ਉੱਠ ਕੇ ਸਤਿਕਾਰ ਕਰਾਂ। ਮਲੰਗ ਦੀ ਗੱਲ ਯਾਦ ਆ ਗਈ, ਚੱਟ ਲੰਮਾ ਪੈ ਗਿਆ। ਬਾਦਸ਼ਾਹ ਨੇ ਆ ਕੇ ਕਿਹਾ, ਵਲੀ ਕਬ ਕੇ ਪਾਉ ਪਸਾਰੇ। ਵਲੀ ਨੇ ਉੱਤਰ ਦਿੱਤਾ, ਜਬ ਕੇ ਹਾਥ ਸੰਕੋਚੇ। ਇੱਕ ਦਿਨ ਅਖਬਾਰ ਕੋਈ ਲਿਆਇਆ, ਜਿਸ ਵਿੱਚ ਸ਼ਿਵਰਾਜ ਦਾ ਜ਼ਿਕਰ ਸੀ। ਆਪ ਜੀ ਨੇ ਸੁਣਿਆ ਅਤੇ ਫਰਮਾਇਆ, ਭਾਈ ਇਹ ਕਾਹਦਾ ਸ਼ਿਵਰਾਜ ਹੈ, ਜੋ ਜੇ ਹਿੰਦੁਸਤਾਨੀ ਪ੍ਰੇਮੀ ਵੱਡੀਆਂ ਵੱਡੀਆਂ ਤਨਖਾਹਾਂ ਲੈ ਕੇ ਕੁਰਸੀਆਂ 'ਤੇ ਬਹਿ ਜਾਣ, ਇੱਕ ਪਾਸੇ 'ਤੇ ਐਸ਼ ਦੀ ਜ਼ਿੰਦਗੀ ਗੁਜ਼ਾਰਨ ਅਤੇ ਦੂਜੇ ਪਾਸੇ ਵਿਚਾਰੇ ਜ਼ਿਮੀਂਦਾਰ ਭੁੱਖੇ ਦੇ ਭੁੱਖੇ ਰਹਿਣ। ਜਦ ਤੀਕ ਗਰੀਬ ਜੱਟਾਂ ਦਾ ਹਾਲਾ ਮਾਫ ਨਹੀਂ ਹੁੰਦਾ ਤਾਂ ਤਿਕਰ ਕੋਈ ਸਵਰਾਜ ਨਹੀਂ। ਜਦ ਤੀਕ ਗਰੀਬ ਜੱਟਾਂ ਦਾ ਹਾਲਾ ਮਾਫ ਨਹੀਂ ਹੁੰਦਾ ਤਦ ਤੱਕ ਕੋਈ ਸਵਰਾਜ ਨਹੀਂ। ਹਾਂ, ਸਾਰਿਆਂ ਕੋਲੋਂ ਸਕੂਲਾਂ, ਸੜਕਾਂ ਤੇ ਹੋਰ ਕਿਰਾਇਆ ਦੇ ਭਲੇ ਵਾਸਤੇ ਟੈਕਸ ਲਿਆ ਜਾਵੇ ਤੇ ਇਹਦੇ ਲਈ ਸਾਰਿਆਂ ਵਾਸਤੇ ਆਮਦਨੀ ਦੀ ਹੱਦ ਮੁਕਰਰ ਕੀਤੀ ਜਾਏ, ਨਾਲ ਹੀ ਅਫਸਰਾਂ ਦੀ ਜ਼ਿੰਦਗੀ ਸਾਦੀ ਹੋਵੇ ਤੇ ਤਨਖਾਹਾਂ ਘੱਟ। ਇਸ ਤਰ੍ਹਾਂ ਦੁਨੀਆ ਸੁਖੀ ਹੋ ਸਕਦੀ ਹੈ। ਪਿਛਲੇ ਰਾਜੇ ਅਹਿਲਕਾਰਾਂ ਦੀ ਸਧਾਰਨ ਬਿਰਤੀ ਰੱਖਦੇ, ਇਹ ਆਪਣੇ ਭਰਾਵਾਂ ਨਾਲ ਰਚ ਮਿਚ ਜਾਂਦੇ ਅਤੇ ਹਰ ਮਾਮਲੇ ਵਿੱਚ ਰਿਆਇਆ ਦੇ ਦੁੱਖ ਸੁੱਖ ਦਾ ਪੂਰਾ ਪੂਰਾ ਭੇਦ ਲੈ ਲੈਂਦੇ। ਇਸ ਤਰ੍ਹਾਂ ਪ੍ਰਬੰਧ ਵੀ ਚੰਗਾ ਚੱਲਦਾ, ਇਨਸਾਫ ਵੀ ਸੋਹਣਾ ਹੁੰਦਾ ਅਤੇ ਪ੍ਰਜਾ ਵੀ ਸੁਖੀ ਵੱਸਦੀ। ਹੁਣ ਤਾਂ ਕਚਹਿਰੀ ਤੋਂ ਬਾਹਰ ਆਪਣੀ ਅਮੀਰੀ ਅਤੇ ਸ਼ੁਕਾ ਸ਼ਾਕੀ ਵਿੱਚ ਫਸੇ ਹੋਏ ਅਹਿਲਕਾਰ ਕਿਸੇ ਨਾਲ ਸਿੱਧੇ ਮੂੰਹ ਗੱਲ ਵੀ ਨਹੀਂ ਕਰਦੇ, ਬਸ ਗਵਾਹੀਆਂ 'ਤੇ ਹੀ ਨਿਬੜਦੀ ਹੈ। ਇਸ ਤਰ੍ਹਾਂ ਬਹੁਤ ਵਾਰੀ ਸੱਚਾ ਝੂਠਾ ਅਤੇ ਝੂਠਾ ਸੱਚਾ ਬਣ ਜਾਂਦਾ ਹੈ। ਇੱਕ ਦਿਨ ਆਪ ਜੀ ਨੇ ਫਰਮਾਇਆ, ਭਾਈ, ਫਕੀਰੀ ਨਿਭਾਉਣੀ ਬਹੁਤ ਔਖੀ ਹੈ। ਫਕੀਰੀ ਕਦੀ ਵੀ ਕਿਸੇ ਇੱਕੋ ਦੇ ਘਰ ਅੰਨ ਵਸਤਰ ਬਹੁਤਾ ਚਿਰ ਗ੍ਰਹਿਣ ਨਾ ਕਰੇ। ਫਕੀਰ ਕਦੀ ਵੀ ਕਿਸੇ ਦੇ ਇੱਕੋ ਦੇ ਘਰ ਅੰਨ ਵਸਤਰ ਬਹੁਤਾ ਚਿਰ ਗ੍ਰਹਿਣ ਨਾ ਕਰੇ। ਇਸ ਤਰ੍ਹਾਂ ਸੇਵਾ ਕਰਨ ਵਾਲੇ ਨਾਲ ਫਕੀਰ ਦਾ ਮੋਹ ਹੋ ਜਾਂਦਾ ਹੈ, ਉਸਦੀ ਬਿਰਤੀ ਵਿੱਚ ਪਕੜ ਸਜਾਗ ਪੈਂਦੀ ਹੈ। ਇੱਕ ਸੰਤ ਨਗਰ ਵਿੱਚ ਹੁੱਕਾ ਦਿੰਦੇ ਫਿਰਨ, ਕੋਈ ਕਬਰ ਵਿੱਚ ਪਾ ਲਵੇ। ਰਮਜੀ ਘਰ ਬਾਰੀ ਨੇ ਕਿਹਾ, ਧੰਨ ਭਾਗ ਚਲੇ ਚਲੋ ਆਪਣੇ ਘਰ ਚੁਬਾਰੇ ਵਿੱਚ ਆਸਣ ਦਿੱਤਾ, ਸੇਵਾ ਕਰਦਾ ਰਿਹਾ, ਸੰਤ ਭਜਨ ਵਿੱਚ ਮਗਨ ਰਹਿਣ। ਇੱਕ ਦਿਨ ਇਹਨਾਂ ਦੀਆਂ ਮੱਝਾਂ ਗਵਾਚ ਗਈਆਂ। ਸੰਤ ਨੂੰ ਫਿਕਰ ਹੋਇਆ, ਪ੍ਰੇਮ ਦਾ ਮੋਹ ਜਾਗਿਆ, ਖੋਜ ਕਰ ਲਈ। ਪਿੰਡੋਂ ਦੂਰ 5 ਮੀਲ ਛੱਪੜ 'ਤੇ ਆਪਣੀ ਲੰਗੋਟੀ ਟੰਗਾਇਆ। ਆ ਕੇ ਲੜਕੇ ਨੂੰ ਕਿਹਾ, ਮੈਂ ਲੰਗੋਟੀ ਫਲਾਣੇ ਥਾਂ ਭੁੱਲ ਆਇਆ ਹਾਂ, ਲੈ ਆ। ਉਹ ਲੰਗੋਟੀ ਲੈਣ ਗਿਆ, ਮੱਝਾਂ ਉੱਥੇ ਹੀ ਸਨ, ਨਾਲ ਹੀ ਲੈ ਆਇਆ। ਘਰ ਬਾਰੀ ਨੇ ਸੋਟਾ ਫੜ ਲਿਆ ਅਤੇ ਕਿਹਾ, ਹੁਣ ਤੁਸੀਂ ਕਬਰ ਦੇ ਲਾਇਕ ਨਹੀਂ ਰਹੇ, ਆਪਣਾ ਡੇਰਾ ਕੂਚ ਕਰੋ। ਇੱਕ ਸਾਖੀ ਹੋਰ ਸੁਣਾਈ। ਇੱਕ ਫਕੀਰ ਹਰ ਰੋਜ਼ ਵੇਸਵਾ ਦੇ ਮਕਾਨ ਪਾਸੋਂ ਲੰਘਦਾ। ਉਹ ਹਰ ਰੋਜ਼ ਟੋਕਦੀ, ਫਕੀਰ ਸਾਈਂ ਤੁਹਾਡੀ ਦਾੜੀ ਚੰਗੀ ਕਿ ਮੇਰੇ ਕੁੱਤੇ ਦੀ ਪੂੰਛ। ਇਸ ਤਰ੍ਹਾਂ ਸਾਲ ਬੀਤ ਗਿਆ, ਫਕੀਰ ਦਾ ਅੰਤ ਸਮਾਂ ਆ ਗਿਆ ਤਾਂ ਵੇਸਵਾ ਨੂੰ ਬੁਲਾ ਭੇਜਿਆ। ਮੂਰਖ ਭੁਲੇਖੇ ਵਿੱਚ ਪੈ ਗਏ ਪਰ ਬੁਲਾ ਲਿਆਏ। ਫਕੀਰ ਜੀ ਨੇ ਆਪਣੀ ਦਾੜੀ ਪਰ ਹੱਥ ਫੇਰ ਕੇ ਆਖਿਆ, ਬੇਟੀ ਵੇਖ, ਅੱਜ ਮੇਰੀ ਦਾੜੀ ਤੇਰੇ ਕੁੱਤੇ ਦੀ ਪੂਛ ਨਾਲੋਂ ਚੰਗੀ ਹੈ। ਇਹ ਸੁਣ ਵੇਸ਼ਵਾ ਗਿਆ ਕੇ ਪੈਰਾਂ 'ਤੇ ਡਿੱਗ ਪਈ ਅਤੇ ਆਪਣੇ ਪਾਪਾਂ 'ਤੇ ਪਛਤਾ ਕੇ ਸੱਚੀ ਮੁਰੀਦ ਬਣ ਗਈ। ਮਹੀਨੇ ਤੋਂ ਵੱਧ ਬੱਲੇਵਾਲ ਹੋ ਗਿਆ ਸੀ। ਇੱਕ ਵਕੀਲ ਰੋਹਤਕ ਹਿਸਾਰ ਤੋਂ ਆ ਗਿਆ ਕਿ ਸੰਗਤਾਂ ਯਾਦ ਕਰਦੀਆਂ ਹਨ, ਦਰਸ਼ਨ ਦਿਓ। ਆਪ ਨੇ ਨਾਂ ਕਰ ਦਿੱਤੀ। ਫਿਰ ਉਸਨੇ ਮੰਗ ਕੀਤੀ ਕਿ ਸੰਤ ਤੇਜਾ ਸਿੰਘ ਨੂੰ ਹੀ ਭੇਜ ਦਿਓ ਤਾਂ ਆਪ ਨੇ ਫਰਮਾਇਆ, ਭਾਈ, ਅਜੇ ਤਾਂ ਮੁੰਡਾ ਪੜ੍ਹਨੇ ਹੀ ਪਾਇਆ ਹੈ, ਇਹਨੂੰ ਵੀ ਨਹੀਂ ਭੇਜ ਸਕਦੇ। ਪ੍ਰੇਮੀ ਵਾਪਸ ਚਲਾ ਗਿਆ। ਇੱਥੇ ਬਾਜੀਗਰ ਆ ਗਏ, ਖੇਡਾਂ ਵਿਖਾਉਣ ਲਈ ਬੇਨਤੀ ਕੀਤੀ। ਸੰਤ ਮਹਾਰਾਜ ਜੀ ਨੇ ਪ੍ਰਵਾਨ ਕਰ ਲਈ। ਆਪ ਜੀ ਨੂੰ ਅਖਾੜਾ ਕਾਇਮ ਹੋਇਆ। ਸ਼ਾਮ ਨੂੰ ਅਖਾੜਾ ਕਾਇਮ ਹੋਇਆ, ਆਪ ਚਾਰਪਾਈ ਪਰ ਬੈਠੇ ਰਹੇ। ਬਾਜੀਗਰਾਂ ਨੇ ਖੇਡਾਂ ਬਹੁਤ ਪ੍ਰੇਮ ਉਤਸ਼ਾਹ ਨਾਲ ਵਿਖਾਈਆਂ। ਸੰਤ ਜੀ ਨੇ 11 ਦਮੜੇ ਅਤੇ ਦਸਤਾਰ ਜਥੇਦਾਰ ਨੂੰ ਬਖਸ਼ੀ ਅਤੇ ਨਗਰ ਨੇ ਵੀ ਇਹਨਾਂ ਦੀ ਸੇਵਾ ਕੀਤੀ। 15 ਕੁ ਸਾਲ ਤੋਂ ਸੰਗਰੂਰ ਦੀਆਂ ਰਾਣੀਆਂ ਕੱਤਕ ਪੂਰਨਮਾਸ਼ੀ ਸਾਰੇ ਨਗਰ ਵੱਲੋਂ ਮਹਿਲਾਂ ਵਿੱਚ ਮਨਾਉਂਦੀਆਂ ਸਨ। ਉਹਨਾਂ ਵੱਲੋਂ ਬੇਨਤੀ ਆਵਣ ਪਰ ਆਪ ਜੀ ਨੇ ਪ੍ਰਵਾਨਗੀ ਭੇਜੀ। ਮੋਟਰ ਲੈਣ ਆ ਗਈ, ਆਪ ਪੁੱਜ ਗਏ। ਦੋਨੋਂ ਵਕਤ ਦੀਵਾਨ ਸਜਦੇ, ਰਾਣੀਆਂ ਚਿੱਕ ਕੇ ਓਹਲੇ ਬੈਠ ਕੀਰਤਨ ਸੁਣਦੀਆਂ। ਅਖੰਡ ਪਾਠ ਦਾ ਭੋਗ ਪਿਆ। ਬਹੁਤ ਮਾਇਆ ਬਸਤਰ ਬਿਸਤਰੇ ਅਰਦਾਸ ਹੋਏ। ਗੁਰਸੰਤ ਮਹਾਰਾਜ ਨੇ ਅਕਾਲ ਕਾਲਜ ਗੁਰਸਾਗਰ ਦੇ ਪ੍ਰਬੰਧਕਾਂ ਦੇ ਹਵਾਲੇ ਕਰ ਦਿੱਤੇ। ਇੱਥੇ ਹੀ ਆਪ ਨੇ ਮਹਾਰਾਜਾ ਮਹਿੰਦਰਾ ਪ੍ਰਤਾਪ ਵਾਲੀਏ ਹਾਥਰਸ ਦੇ ਲੜਕੇ ਪ੍ਰੇਮ ਪ੍ਰਤਾਪ ਅਤੇ ਲੜਕੀ ਪ੍ਰੇਮ ਪ੍ਰਤਾਪ ਕੌਰ ਨੂੰ ਅੰਮ੍ਰਿਤ ਛਕਾਇਆ। ਇੱਥੋਂ ਆਪ ਸਰਦਾਰ ਗੋਬਿੰਦਰ ਸਿੰਘ ਦੀ ਕੋਠੀ ਰਾਮਨਗਰ ਸਿਬੀਆ ਜਾ ਡੇਰਾ ਕੀਤਾ। ਫਰਮਾਇਆ, ਕਿਸੇ ਦਾ ਨਿਉਂਦਾ ਮਨਜ਼ੂਰ ਨਹੀਂ ਕਰਨਾ, ਦੋਨੋਂ ਵਕਤ ਪ੍ਰੇਮੀ ਮਧੂਕੜੀ ਲਿਆਇਆ ਕਰਨ, ਇਹੋ ਛਕਾਂਗੇ। ਕਬੀਰ ਭਲੀ ਮਧੂਕੜੀ, ਨਾਨਾ ਬਿਦ ਕੋ ਨਾਜ, ਦਾਵਾ ਕਾਹੂ ਕੋ ਨਹੀਂ, ਬੜਾ ਦੇਸ ਬੜ ਰਾਜ। ਇੱਥੇ ਸਵੇਰੇ ਸ਼ਾਮ ਦੀਵਾਨ ਸਜਦੇ, ਸ਼ਾਮ ਨੂੰ ਸੰਤ ਤੇਜਾ ਸਿੰਘ ਯੋਗ ਵਿਸ਼ਿਸ਼ਟ ਦੀ ਪੋਥੀ ਪੜ੍ਹਦੇ ਅਤੇ ਸੰਤ ਮਹਾਰਾਜ ਜੀ ਕਥਾ ਕਰਦੇ। ਚਰਨ ਦੇ ਇਲਾਜ ਵਾਸਤੇ ਕਈ ਪ੍ਰੇਮੀ ਬੇਨਤੀ ਕਰਦੇ ਅਤੇ ਕਹਿੰਦੇ, ਮਹਾਰਾਜ ਜੀ, ਆਪ ਨੂੰ ਤਕਲੀਫ ਹੁੰਦੀ ਹੋਵੇਗੀ। ਆਪ ਨੇ ਕਿਹਾ, ਭਾਈ, ਅਸੀਂ ਚਰਨ ਨਹੀਂ ਹਾਂ, ਅਸੀਂ ਦੁੱਖ ਸੁੱਖ ਤੋਂ ਨਿਰਲੇਪ ਹਾਂ। ਇਹੀ ਚੀਜ਼ ਉਹ ਸਭ ਨੂੰ ਦ੍ਰਿੜ ਕਰਾ ਰਹੇ ਸਨ, ਆਤਮਾ ਹੈ, ਸਰੀਰ ਨਹੀਂ। ਇੱਕ ਦਿਨ ਕੁਛ ਅਕਾਲੀ ਸੱਜਣ ਆਏ, ਪ੍ਰੇਮ ਦੀ ਲਹਿਰ ਵਿੱਚ ਬਚਨ ਬਿਲਾਸ ਹੋਏ। ਹੱਥ ਜੋੜ ਬੜੀ ਅਧੀਨਗੀ ਸਹਿਤ ਇਹਨਾਂ ਸੱਜਣਾਂ ਨੇ ਬੇਨਤੀ ਕੀਤੀ, ਮਹਾਰਾਜ ਜੀ ਪੰਥ ਵਿੱਚ ਬੜੀ ਫੁੱਟ ਪੈ ਗਈ ਹੈ, ਹਜ਼ੂਰ ਮਿਹਰ ਕਰਕੇ ਇਸ ਫੁੱਟ ਵੈਰਾਗ ਦਾ ਕੋਈ ਇਲਾਜ ਦੱਸੋ। ਸੰਤ ਜੀ ਮਹਾਰਾਜ ਨੇ ਫਰਮਾਇਆ, ਭਾਈ ਅਸੀਂ ਕੁਛ ਨਹੀਂ ਜਾਣਦੇ, ਤੁਸੀਂ ਆਪ ਸਿਆਣੇ ਹੋ। ਇਹ ਸੁਣ ਅਕਾਲੀ ਸਿੰਘਾਂ ਨੇ ਫਿਰ ਬੜੀ ਨਿਮਰਤਾ ਨਾਲ ਬੇਨਤੀ ਕੀਤੀ, ਆਪ ਜਾਣੀ ਜਾਣ ਹੋ, ਜ਼ਰੂਰ ਕਿਰਪਾ ਕਰੋ। ਸੰਤ ਜੀ ਮਹਾਰਾਜ ਨੇ ਆਖਿਆ, ਭਾਈ ਸਾਰੇ ਧੜਿਆਂ ਦੇ ਆਗੂ ਅਕਾਲ ਤਖ਼ਤ ਸਾਹਿਬ ਆ ਕੇ ਮਿਲ ਕੇ ਕੀਰਤਨ ਕਰਨ, ਸ਼ਬਦ ਆਪੇ ਹੀ ਮਿਲਾ ਦੇਵੇਗਾ। ਪ੍ਰੇਮੀਆਂ ਨੇ ਫਿਰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਵਿਹਾਰ ਦੀ ਯੋਗਤ ਦੱਸੋ, ਜਿਸ ਕਰਕੇ ਪੰਥ ਇੱਕ ਰਸਤੇ ਪੈ ਜਾਵੇ। ਸੰਤ ਜੀ ਮਹਾਰਾਜ ਨੇ ਫਰਮਾਇਆ, ਭਾਈ ਤੁਹਾਡਾ ਹੀ ਦੁੱਧ ਅਤੇ ਤੁਹਾਡੀ ਹੀ ਖੰਡ ਅਸੀਂ ਤਾਂ ਉਂਗਲ ਫੇਰਨ ਜਾਣਦੇ ਹਾਂ। ਇਹ ਕਹਿ ਸੰਤ ਜੀ ਆਪਣੇ ਰੰਗ ਵਿੱਚ ਆ ਗਏ ਤਾਂ ਬੜੇ ਜੋਸ਼ ਨਾਲ ਆਖਿਆ, ਜਿਸ ਦਿਨ ਗੁਰੂ ਖਾਲਸਾ ਆਪਣੇ ਪੰਜ ਆਗੂ ਤੇ ਇਹਨਾਂ ਦਾ ਇੱਕ ਸਾਥੀ ਚੁਣ ਲਵੇਗਾ ਅਤੇ ਇਹਨਾਂ ਦੀ ਆਗਿਆ ਵਿੱਚ ਚੱਲੇਗਾ, ਜਿਸ ਕੰਮ ਨੂੰ ਵੀ ਹੱਥ ਪਾਵੇਗਾ ਉਹ ਫਤਿਹ ਹੋ ਜਾਵੇਗਾ, ਚੁਣਨ ਵੇਲੇ ਕਿਸੇ ਦਾ ਲਿਹਾਜ਼ ਨਾ ਹੋਵੇ, ਸਿੱਧੀ ਸਪਸ਼ਟ ਗੱਲ ਜੋ ਦਿਲ ਵਿੱਚ ਹੋਵੇ ਆਖੀ ਜਾਵੇ। ਪਰ ਜਦ ਇੱਕ ਵਾਰੀ ਪੰਥ ਦੇ ਮੁਖੀ ਚੁਣੇ ਜਾਣ, ਫਿਰ ਭਾਵੇਂ ਉਹ ਮਿੱਟੀ ਦੇ ਮਾਧੋ ਵੀ ਹੋਣ, ਜਦ ਤੀਕਰ ਉਹਨਾਂ ਦਾ ਸਰੀਰ ਹੈ ਗੁਰੂ ਦੀ ਰਹਿਤ ਵਿੱਚ ਪਰਪੱਕ ਹਨ, ਉਹਨਾਂ ਦੀ ਆਗਿਆ ਮੰਨੀ ਜਾਵੇ। ਇਹ ਨਾ ਹੋਵੇ ਕਿ ਅੱਜ ਟੀਸੀ ਚਾੜ ਦਿੱਤਾ ਤੇ ਕੱਲ ਸਿਰ ਦੇ ਭਾਰ ਹੇਠਾਂ ਮਾਰਿਆ। ਇਹ ਬਚਨ ਸੁਣ ਅਕਾਲੀ ਸਿੰਘਾਂ ਦੀ ਨਿਸ਼ਾ ਹੋ ਗਈ ਤੇ ਕੁਛ ਚਿਰ ਹੋਰ ਸਤਸੰਗ ਦਾ ਲਾਭ ਲੈ ਕੇ ਵਿਦਾ ਹੋਏ। ਇੱਕ ਦਿਨ ਬਾਬਾ ਸਾਵਣ ਸਿੰਘ ਜੀ ਆਏ, ਉਹਨਾਂ ਨੂੰ ਲੋਕ ਰੱਬ ਕਹਿੰਦੇ ਸਨ। ਇਹ ਬਾਲ ਜਤੀ ਰਹੇ ਗੁਰਸਾਗਰ ਸਾਹਿਬ 20 ਸਾਲ ਲਗਾਤਾਰ ਸਵਾ ਮਣ ਆਟਾ ਰੋਜ਼ਾਨਾ ਪਿੰਡਾਂ ਵਿੱਚੋਂ ਗਜ਼ਾ ਕਰਕੇ ਲੰਗਰ ਵਿੱਚ ਪਾਉਂਦੇ ਰਹੇ। ਹੁਣ ਵੀ ਇਹ ਮਲੰਗ ਹੀ ਸਨ, ਕਦੀ ਕੁਛ ਨਹੀਂ ਮੰਗਿਆ, ਨਾ ਭੰਡਾਰੀ ਪਾਸੋਂ ਲਿਆ, ਮੱਥਾ ਟੇਕ ਕੇ ਬੈਠੇ ਰਹੇ। ਦਰਸ਼ਨ ਕਰਕੇ ਨਿਹਾਲ ਹੋ ਕੇ ਬੇਨਤੀ ਕੀਤੀ, ਮਹਾਰਾਜ ਬਿਰਧ ਹੋ ਗਏ ਹਾਂ, ਸੇਵਾ ਤੋਂ ਛੁੱਟੀ ਬਖਸ਼ੋ। ਸੰਤ ਜੀ ਮਹਾਰਾਜ ਨੇ ਹੱਸ ਕੇ ਆਖਿਆ, ਗੁਰਮੁਖ ਬੁੱਢੇ ਕਦੇ ਵੀ ਨਹੀਂ ਹੁੰਦੇ, ਤੁਸੀਂ ਤਗੜੇ ਹੋਵੋ, ਸੇਵਾ ਨਹੀਂ ਛੱਡਣੀ। ਕਬੀਰ ਜੈਸੀ ਉਪਜੀ ਪੇੜ ਤੇ, ਜੋ ਤੈਸੀ ਨਿਭੈ ਓੜ, ਹੀਰਾ ਕਿਸਕਾ ਬਾਪਰਾ, ਪੁੱਜਹਿ ਨਾ ਰਤਨ ਕਰੋੜ। ਬਚਨ ਸੁਣ ਕੇ ਬਾਬੇ ਨੇ ਸਿਰ ਨਵਾਇਆ ਤਾਂ 7 ਬਚਨ ਕਿਹਾ। ਨਾਲ ਹੀ ਆਪ ਨੇ ਕਿਹਾ, ਦੇਖੋ ਭਾਈ ਸਾਵਣ ਸਿੰਘ ਜੀ, ਅਸੀਂ ਤੇਜਾ ਸਿੰਘ ਨੂੰ ਵਿਰਕਤ ਬਣਾ ਲਿਆ ਹੈ। ਇਹ ਸੁਣ ਬਾਬਾ ਜੀ ਨੇ ਸੰਤ ਤੇਜਾ ਸਿੰਘ ਜੀ ਵੱਲ ਪਿਆਰ ਅਸੀਸ ਭਰੀ ਨਿਗਾਹ ਨਾਲ ਵੇਖ ਕੇ ਅਸੀਸ ਬਖਸ਼ੀ। ਫਿਰ ਕਿਰਪਾ ਦ੍ਰਿਸ਼ਟੀ ਨਾਲ ਸੰਤ ਤੇਜਾ ਸਿੰਘ ਜੀ ਵੱਲ ਵੇਖ ਕੇ ਇਹ ਤੁਕ ਉਚਾਰੀ, ਗੁਰਸਾਖੀ ਅੰਤਰ ਜਾਗੀ ਤਾਂ ਚੰਚਲ ਮਤ ਤਿਆਗੀ, ਗੁਰਸਾਖੀ ਕਾ ਉਜਿਆਰਾ ਤਾਂ ਮਿਟਿਆ ਸਗਲ ਅੰਧਿਆਰਾ। ਆਪ ਸ਼ਾਮ ਦੇ ਦੀਵਾਨ ਪਿੱਛੋਂ ਸਭ ਨੂੰ ਆਪਣੇ ਆਪਣੇ ਸ਼ੰਕੇ ਮਿਟਾਉਣ ਵਾਸਤੇ ਕਹਿੰਦੇ, ਪੁੱਛੋ ਭਾਈ ਜੋ ਕੁਛ ਪੁੱਛਣਾ ਹੈ। ਇਸੇ ਤਰ੍ਹਾਂ ਸੰਤ ਤੇਜਾ ਸਿੰਘ ਵੱਲ ਨਿਗਾਹ ਕਰਕੇ ਕਿਹਾ, ਆਪ ਨੇ ਇਹ ਤੁਕ ਪੜ੍ਹੀ, ਘਰ ਮੈਂ ਘਰ ਦਿਖਾਏ ਦੇ, ਸੋ ਸਤਿਗੁਰੂ ਪੁਰਖ ਸੁਜਾਣ। ਸੰਤ ਜੀ ਮਹਾਰਾਜ ਨੇ ਸੁਣ ਕੇ ਫਰਮਾਇਆ, ਰਾਧਾ ਸਵਾਮੀ ਵੀ ਭਾਈ ਇਸੇ ਤਰ੍ਹਾਂ ਤੁਕ ਨੂੰ ਪੜ੍ਹ ਕੇ ਆਪਣੀ ਦੁਕਾਨ ਚਲਾਉਂਦੇ ਹਨ। ਫਿਰ ਆਪਣੇ ਫਰਮਾਇਆ, ਭਾਈ ਤੇਜਾ ਸਿੰਘ ਗਿਆਨ ਦਾ ਮਿਆਨ ਕੀ ਹੈ? ਆਪਨੇ ਉੱਤਰ ਦਿੱਤਾ, ਸੰਤੋਖ। ਆਪ ਬਹੁਤ ਪ੍ਰਸੰਨ ਹੋਏ। ਇਹ ਪ੍ਰਸ਼ਨ ਉੱਤਰ ਕੀ ਸੀ? ਜ਼ਾਹਰਾ ਕਰਾਮਾਤ ਸੀ। ਇਸ ਤੋਂ ਪਿੱਛੋਂ ਸੰਤ ਤੇਜਾ ਸਿੰਘ ਜੀ ਦੀ ਬਿਰਤੀ ਹੋਰ ਪੱਕੀ ਟਿਕ ਗਈ। ਕਥਾ ਕੀਰਤਨ ਕਰਦੇ ਕਰਦੇ ਯੋਗ ਵਸ਼ਿਸ਼ਟ ਦਾ ਭੋਗ ਨੇੜੇ ਆ ਗਿਆ। ਸੰਤ ਮਹਾਰਾਜ ਨੇ ਫਰਮਾਇਆ, ਭਾਈ ਸਾਰੀ ਯੋਗ ਵਸ਼ਿਸ਼ਟ ਇਸ ਗੱਲ ਵਿੱਚ ਪੂਰੀ ਹੋ ਜਾਂਦੀ ਹੈ, ਗੁਰਸਾਖੀ ਜੋਤ ਹੋਏ।